पिछल राती जागना नाम दान इशनान दीड़ा ਸਿੱਖ ਦੀ ਸਿਫਤ ਕਰਦਿਆਂ ਗੱਲ ਕਹੀ, ਗੁਰਸਿੱਖ ਸਦਾ ਮਿੱਠਾ ਬੋਲਦਾ, ਸਦਾ ਮਨ ਕਰਕੇ ਸਾਰਿਆਂ ਦੇ ਚਰਨਾਂ ਦੀ ਤੂੜ ਬਣਿਆ ਰਹਿੰਦਾ ਹੈ ਅਤੇ ਹੱਥੋਂ ਦੇ ਕੇ ਭਲਾ ਮਨਾਉਂਦਾ ਹੈ। ਸਤ ਸੰਗਤ, ਅਸੀਂ ਉਸ ਵਸਤੂ ਨੂੰ ਲਾਈ ਕਰਦੇ ਹਾਂ ਜਿਸ ਵਿੱਚ ਰਸ ਹੋਵੇ। ਫਿੱਕੀ ਵਸਤੂ ਸਾਨੂੰ ਪਸੰਦ ਨਹੀਂ ਆਉਂਦੀ। ਮੇਲ ਉਸ ਨਾਲ ਰੱਖਦੇ ਹਾਂ ਜਿਸ ਨਾਲ ਮੇਲ ਕਰਦੇ ਹਾਂ ਰਸ ਪ੍ਰਾਪਤ ਹੋਵੇ। ਗੱਲਬਾਤ ਉਹ ਸਾਨੂੰ ਚੰਗੀ ਲੱਗਦੀ ਹੈ ਜਿਸ ਵਿੱਚ ਰਸ ਹੋਵੇ, ਜੇ ਰਸ ਨਹੀਂ ਮਨ ਨੂੰ ਨਹੀਂ ਚੰਗਾ ਲੱਗਦਾ। ਪਰਮਾਤਮਾ ਨੂੰ ਮਿਲਣ ਆਏ ਹਾਂ ਨਾ। ਇੱਕ ਸੂਤਰ ਬਾਬਾ ਫਰੀਦ ਜੀ ਪਿੱਤਰ ਬਾਣੀ ਵੀ ਦੱਸ ਗਏ, ਇਹ ਨੁਕਤਾ ਕਦੇ ਨਾ ਭੁੱਲਣਾ, ਜੇ ਰੱਬ ਨੂੰ ਮਿਲਣ ਆਇਓ ਕਦੇ ਵੀ ਰਸਨਾ ਤੋਂ ਫਿੱਕਾ ਬੋਲ ਨਾ ਬੋਲਣਾ। ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਤਣੀ, ਹਿਆਓ ਨਾ ਕਹਿ ਠਾਏ ਮਾਣਕ ਸਭ ਅਮੋਲਵੇ, ਸਾਰਿਆਂ ਦੇ ਮਨ ਸੁੱਚੇ ਮੋਤੀ ਹਨ। ਜੇ ਤੋ ਪਿਰੀਆ ਦੀ ਸਿੱਖ ਹਿਆਓ ਨਾ ਠਾਹੇ ਕਹੀਦਾ, ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾਂ। ਜੇ ਤੈਨੂੰ ਰੱਬ ਦੇ ਮਿਲਣ ਦੀ ਲੋਚੈ ਨਾ, ਫਿਰ ਇਹ ਫਾਰਮੂਲਾ ਚੇਤੇ ਰੱਖੀ, ਕਦੇ ਕਿਸੇ ਦਾ ਦਿਲ ਨਾ ਤੋੜੇ, ਕਦੇ ਰੱਬ ਖੁਸ਼ ਨਹੀਂ ਹੋਏਗਾ। ਜੇ ਤੋ ਪਿਰੀਆ ਦੀ ਸਿੱਖ ਰੱਬ ਨੂੰ ਮਿਲਣ ਦੀ ਲੋਚਾ ਰੱਖਦਾ, ਹਿਆਓ ਨਾ ਠਾਹੇ ਕਹੀਦਾ। ਅਤੇ ਆਸਾ ਕਿ ਵਾਰ ਅੰਦਰ ਆਪਾਂ ਅੰਮ੍ਰਿਤ ਬਚਨ ਰੋਜ਼ਾਨਾ ਪੜ੍ਹਦੇ ਹਾਂ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀ ਹੈ ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸਟੀ ਹੈ ਮੂੰਹ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀ ਹੈ ਪਾਣਾ ਲਹਿ ਸਜਾਏ, ਅੱਗੇ ਜੁੱਤੀਆਂ ਦੀ ਮਾਰ ਪਏਗੀ ਥੁੱਕਾਂ ਪੈਣਗੀਆਂ। ਚੰਗੇ ਬੋਲਾਂ ਨਾਲ ਸੰਬੰਧ ਜੁੜਦੇ ਹਨ ਅਤੇ ਬੋਲ ਮਾੜੇ ਬੋਲੇ ਜਾਣ ਸੰਬੰਧ ਟੁੱਟ ਜਾਂਦੇ ਨੇ। ਰਿਸ਼ਤਿਆਂ ਵਿੱਚ ਕਿਉਂ ਤਰੇੜਾਂ ਪੈ ਰਹੀਆਂ, ਬੋਲਾਂ ਵਿੱਚ ਮਿਠਾਸ ਨਹੀਂ ਰਹੀ, ਕੁੜੱਤਨ ਆ ਗਈ। ਟੂਟ ਪ੍ਰੀਤ ਗਈ ਬੁਰ ਬੋਲ, ਮਾੜੇ ਬੋਲ ਬੋਲੇ ਗਏ ਪ੍ਰੀਤਾਂ ਟੁੱਟ ਗਈ। ਇਸ ਸੰਸਾਰ ਦੇ ਅੰਦਰ ਕੁੜੱਤਨ ਨਜ਼ਰ ਆ ਰਹੀ ਹੈ। ਬਿਖੈ ਕੁੜੱਤਨ ਸਗਲ ਮਾਹੇ, ਜਗਤ ਰਹੀ ਲਪਟਾਏ, ਨਾਨਕ ਜਨ ਵਿਚਾਰਿਆ ਮੀਠਾ ਹਰ ਕਾ ਨਾਂ ਆਖੋ ਵਾਹਿਗੁਰੂ। ਜਿਸ ਕੁੜੱਤਨ ਦੇ ਵਿੱਚ ਕੀ ਮਿਠਾਸ ਹੈ ਕੇਵਲ ਨਾਮ ਦੀ। ਜੇ ਕਈ ਪ੍ਰਕਾਰ ਦੀ ਜ਼ਹਿਰ ਦਾ ਜ਼ਿਕਰ ਕੀਤਾ ਬਾਣੀ ਅੰਦਰ, ਕਹਿੰਦੇ ਥਾਂ ਥਾਂ 'ਤੇ ਜਾਣ ਦੀ ਲੋੜ ਨਹੀਂ, ਇੱਕੋ ਹੀ ਥਾਂ 'ਤੇ ਤੁਹਾਨੂੰ ਇਹ ਸਾਰੀ ਜ਼ਹਿਰ ਮਿਲ ਸਕਦੀ। ਜੇ ਤੁਮੀ ਤੁਮਾ ਵਿਸ ਅਕਤ ਤੂਰਾ, ਨਿੰਮ ਫਲ ਸਾਰੇ ਕੌੜੇ ਹਨ, ਮਨਮੁਖ ਵਸੈ ਤਿਸ ਜਿਸ ਤੂੰ ਚਿੱਤ ਨਾ ਆਵਹੀ। ਜਿਸ ਮਨੁੱਖ ਨੂੰ ਰੱਬ ਭੁੱਲ ਜਾਏ ਇਹ ਸਾਰੀ ਜ਼ਹਿਰ ਕੁੜੱਤਨ ਉਸ ਮਨਮੁਖ ਦੇ ਅੰਦਰ ਜੇ ਇੱਕੋ ਥਾਂ 'ਤੇ ਹੈ। ਥਾਂ ਥਾਂ 'ਤੇ ਜਾਣ ਦੀ ਲੋੜ ਨਹੀਂ, ਸਾਰੀ ਜ਼ਹਿਰ ਉੱਥੇ ਹੀ ਹੈ। ਅਤੇ ਗੁਰਮੁਖ ਮਿੱਠਾ ਬੋਲਣਾ, ਜੋ ਬੋਲੈ ਸੋਈ ਜਪ ਜਪ ਆਖੋ ਵਾਹਿਗੁਰੂ। ਜਦੋਂ ਗੁਰਮੁਖ ਰਸਨਾ ਤੋਂ ਮਿੱਠੇ ਬੋਲ ਬੋਲਦਾ ਨਾ, ਉਸਦੇ ਬੋਲੇ ਹੋਏ ਬੋਲ ਦਰਗਾਹ ਦੇ ਵਿੱਚ ਇਹ ਨਾਮ ਦਾ ਜਾਪ ਹੀ ਗਿਣਿਆ ਜਾਂਦਾ, ਜੇ ਇਹ ਸਿਮਰਨ ਹੀ ਗਿਣਿਆ ਜਾਂਦਾ। ਜੋ ਬੋਲੈ ਸੋਈ ਜਪ ਜਪ ਹੈ, ਇਹ ਸਾਰਾ ਜਪ ਗਿਣਿਆ ਜਾਂਦਾ। ਦੋ ਗੁਣ ਸਾਡੇ ਅੰਦਰ ਆ ਜਾਣ ਨਾ ਅਸੀਂ ਸ਼੍ਰੋਮਣੀ ਹੋ ਸਕਦੇ ਹਾਂ, ਪਰਮਾਤਮਾ ਨੂੰ ਪਾ ਸਕਦੇ ਹਾਂ। ਤਮਾਮ ਗੁਣਾਂ 'ਤੇ ਚੰਗਿਆਈਆਂ ਦਾ ਨਿਚੋੜ ਦੋ ਗੁਣ ਹਨ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਾਂ ਤੱਕ ਵਾਹਿਗੁਰੂ। ਜਿੱਥੇ ਮਿਠਾਸ ਹੈ ਅਤੇ ਵਿਨਿਮਰਤਾ ਜੇ ਸਾਰੇ ਗੁਣ ਸਿਰਦੇ ਦੇ ਅੰਦਰ ਆ ਗਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਸਜਿਆ। ਇੱਕ ਮਦਾਰੀ ਜਿਸਨੇ ਨਵਾਂ ਰਿਛ ਖਰੀਦਿਆ ਹੈ, ਤਮਾਸ਼ਾ ਦਿਖਾਉਣ ਲਈ ਸਤਿਗੁਰਾਂ ਪਾਸੋਂ ਬੇਨਤੀ ਕਰ ਰਿਹਾ ਹੈ। ਸਤਿਗੁਰੂ ਨਵਾਂ ਕਾਰੋਬਾਰ ਸ਼ੁਰੂ ਕੀਤਾ, ਰਿਛ ਨੇ ਤਮਾਸ਼ਾ ਦਿਖਾਉਣਾ, ਆਪ ਆ ਗਿਆ ਬਖਸ਼ੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿ ਦਿੱਤਾ, ਦੀਵਾਨ ਦੀ ਸਮਾਪਤੀ ਤੋਂ ਬਾਅਦ ਤੂੰ ਤਮਾਸ਼ਾ ਦਿਖਾ ਸਕਦਾ। ਹੁਣ ਰਿਛ ਤਰ੍ਹਾਂ ਤਰ੍ਹਾਂ ਦੇ ਸਾਂਗ ਉਤਾਰ ਰਹੇ ਹੈ, ਸੰਗਤਾਂ ਲੋਟ ਪੋਟ ਹੋ ਰਹੀਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਚੌਰ ਬਰਦਾਰ ਹਨ ਭਾਈ ਕੀਰਤੀ ਆ ਜੀ। ਜਦੋਂ ਰਿਛ ਦੇ ਸਾਂਗ ਦੇਖੇ, ਇਤਨੇ ਲੋਟ ਪੋਟ ਹੋ ਗਏ, ਹੱਥਾਂ 'ਚੋਂ ਪਾਵਨ ਚੌਰ ਸਾਹਿਬ ਹੇਠਾਂ ਡਿੱਗ ਪਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੰਭੀਰ ਹੋ ਗਏ, ਪੁੱਛਦੇ ਨੇ ਭਾਈ ਕੀਰਤੀਏ ਚੌਰ ਬਰਦਾਰ ਨੂੰ, ਇਹ ਪਤਾ ਰਿਛ ਕੌਣ ਹੈ? ਅਤੇ ਭਾਈ ਕੀਰਤੀਆ ਕਹਿਣ ਲੱਗਿਆ, ਜੀ ਰਿਛ ਹੈ, ਹੋਰ ਕੌਣ ਹੈ? ਕਹਿਣ ਲੱਗੇ, ਨਹੀਂ, ਇਹ ਤੇਰਾ ਬਾਪੂ ਸ਼ੋਭਾ ਰਾਮ ਹੈ, ਇਹ ਗੁਰ ਇਤਿਹਾਸ ਜੇ ਸਾਡਾ, ਕੋਈ ਕਹਾਣੀ ਨਹੀਂ ਹੈ, ਕੋਈ ਮਨ ਘੜਤ ਗੱਲਾਂ ਨਹੀਂ ਹਨ, ਇਹ ਸਤਿਗੁਰਾਂ ਦੇ ਦਰਬਾਰ ਵਿੱਚ ਵਰਤ ਰਿਹਾ। ਅਤੇ ਜਦੋਂ ਭਾਈ ਕੀਰਤੀਆਂ ਨੇ ਸੁਣਿਆ ਮੇਰਾ ਬਾਪੂ ਸੋਭਾ ਰਾਮ ਰਿਛ ਬਣਿਆ, ਇਹ ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਦਰਬਾਰ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦੀ ਦੇਗ ਵਰਤਾਉਣ ਦੀ ਸੇਵਾ ਕਰਦਾ ਸੀ। ਸਾਹਿਬ ਜੀ, ਜੇ ਸੇਵਾ ਕਰਦਿਆਂ ਇਸ ਨੂੰ ਰਿਛ ਬਣਾ ਦਿੱਤਾ, ਮੈਨੂੰ ਬਾਂਦਰ ਬਣਾ ਦੇਗੋ, ਮੈਂ ਚੱਲਿਆ ਇੱਥੋਂ, ਕੀ ਲੈਣਾ ਸੇਵਾ ਕਰਕੇ? ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਕੀਰਤੀਏ ਨੂੰ ਪੁੱਛਦੇ ਨੇ, ਤੂੰ ਪੁੱਛਿਆ ਨਹੀਂ ਰਿਛ ਕਿਉਂ ਬਣਿਆ, ਦੱਸੋ ਸਾਹਿਬ ਜੀ। ਇੱਕ ਦਿਨ ਅੰਮ੍ਰਿਤ ਕੜਾ ਪ੍ਰਸ਼ਾਦੀ ਦੇਗ ਵਰਤਾ ਰਿਹਾ ਸੀ, ਇੱਕ ਸਿੱਖ ਸੀ ਭਾਈ ਧੰਨਾ ਜੀ, ਉਸਨੇ ਬਾਹਰ ਗੱਡਾ ਜੋਇਆ ਸੀ। ਉਹ ਬੜਾ ਕਰਨੀ ਵਾਲਾ, ਕਮਾਈ ਵਾਲਾ ਗੁਰਸਿੱਖ ਸੀ, ਉਸਨੇ ਕਿਹਾ, ਇੱਕ ਕਿਣਕਾ ਮੈਨੂੰ ਬਖਸ਼ ਦਿਓ, ਬਾਹਰ ਮੇਰਾ ਗੱਡਾ ਲੱਗਿਆ ਹੋਇਆ। ਤੇਰੇ ਬਾਪੂ ਸੋਭਾ ਰਾਮ ਦੇ ਮੁਖਾਰਬਿੰਦ 'ਚੋਂ ਸ਼ਬਦ ਨਿਕਲੇ, ਰਿਛ ਵਾਂਗੂ ਛਾਲਾਂ ਕਿਉਂ ਮਾਰਦਾ, ਟਿੱਕ ਕੇ ਬੈਠ ਜਾ। ਅਤੇ ਉਸ ਗੁਰਸਿੱਖ ਦੇ ਮੂੰਹੋਂ ਨਿਕਲਿਆ, ਰਿਛ ਤੂੰ ਬਣ, ਮੈਂ ਕਿਉਂ ਬਣਾ, ਵਚਨ ਪੂਰੇ ਹੁੰਦੇ ਨੇ। ਇੱਕ ਜ਼ਮੀਨ ਤੋਂ ਉਸਨੇ ਅੰਮ੍ਰਿਤ ਕੜਾ ਪ੍ਰਸ਼ਾਦੀ ਦੇਗ ਦਾ ਕਿਣਕਾ ਚੁੱਕਿਆ, ਰਸਨਾ 'ਤੇ ਲਾ ਕੇ ਚਲਿਆ ਗਿਆ। ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਸੇਵਾ ਬੜੀ ਉੱਤਮ ਸੀ, ਉੱਤਮ ਕੜਾ ਪ੍ਰਸ਼ਾਦੀ ਦੇਗ ਵਰਤਾਉਣੀ ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ, ਪਰ ਮਤ ਥੋੜ੍ਹੀ, ਸੇਵ ਗਵਾਈ ਹੈ। ਗੁਰੂ ਦੀ ਮਤ ਨਹੀਂ ਸੀ ਉਸ ਕੋਲ, ਅਤੇ ਗੁਰੂ ਦੀ ਮਤ ਦਾ ਨਿਰਣਾ ਜੇ ਕਦੇ ਫਿੱਕਾ ਨਹੀਂ ਬੋਲਣਾ, ਸਦਾ ਮਿੱਠਾ ਬੋਲਣਾ, ਸੇਵਾ ਹੀ ਗਵਾ ਲਈ। ਨਿਰਮਲ ਭੈ ਅਤੇ ਨਿਰਮਲ ਭਾਉ ਆ ਜਾਏ ਨਾ, ਦੋ ਗੁਣ ਸਿੱਖ ਦੇ ਅੰਦਰ ਆ ਜਾਣ, ਰਸਨਾ ਅਤੇ ਮਿਠਾਸ ਆਏਗੀ ਅਤੇ ਅੰਦਰ ਵਨਿਮਰਤ ਆ ਸਕਦੀ ਜੇ, ਦੋ ਗੁਣ। ਅਤੇ ਸੰਗਤ ਵਿੱਚ ਕੋਈ ਕਥਾ ਚਿੱਤ ਲਾ ਕੇ ਸੁਣਨਾ ਸ਼ੁਰੂ ਕਰਦਾ ਹੈ, ਨੇਮ ਦੇ ਨਾਲ ਚਿੱਤ ਲਾ ਕੇ ਕੀਰਤਨ ਸੁਣਨਾ ਸ਼ੁਰੂ ਕਰਦਾ, ਇੱਥੇ ਬੈਠ ਕੇ ਜਪ ਕਰਨਾ ਸ਼ੁਰੂ ਕਰਦਾ, ਸਾਧ ਸੰਗ ਹੋਏ ਸਗਲ ਕੀ ਰੀਨਾ, ਸਾਧ ਕਾ ਸੰਗ ਮਨੋਹਰ ਮੈਂ। ਸੰਗਤ ਵਿੱਚ ਆ ਕੇ ਕੀ ਹੋਏਗਾ, ਸਿਮਰਨ ਕਰਦੇ ਹਾਂ, ਕਥਾ ਕੀਰਤਨ ਸੁਣਦੇ ਹਾਂ, ਤੁਸੀਂ ਚਰਨਾਂ ਦੀ ਤੋੜ ਬਣਦੇ ਜਾਓਗੇ, ਖਾਕ ਬਣਦੇ ਜਾਓਗੇ, ਰਸਨਾ 'ਤੇ ਮਿਠਾਸ ਆਉਣੀ ਸ਼ੁਰੂ ਹੋ ਜਾਏਗੀ। ਵਡਿਆਈ ਜੇ ਸੰਗਤ ਦੀ। ਔਰ ਸਮਾਂ ਕੇਵਲ 10-12 ਮਿੰਟ ਬਾਕੀ ਹੈ, ਦਾਸ ਨੇ ਸਮੇਂ 'ਚ ਰਹਿੰਦਿਆਂ ਸੇਵਾ ਨਿਭਾਉਣੀਆਂ, ਕਿਉਂਕਿ ਦਾਸ ਨੂੰ ਨਾ ਕੀਰਤਨ ਕਰਨਾ ਆਉਂਦਾ, ਨਾ ਕੋਈ ਗਿਆਨ ਵਿਚਾਰ ਹੈ, ਕੇਵਲ ਆਪ ਜੀ ਦੀ ਚਰਨ ਤੋਂ ਲੈਣ ਲਈ। ਜੋ ਆਪ ਜੀ ਇਹਨਾਂ ਵੱਡਿਆਂ ਵੱਡਿਆਂ ਕੀਰਤਨੀਆਂ ਦੇ ਵਿੱਚ ਇਸ ਕੁੱਕਰ ਨੂੰ ਬਿਠਾ ਲੈਂਦੇ ਹੋ, ਨਾ ਇਸ ਨੂੰ ਗਾਉਣਾ ਆਉਂਦਾ, ਨਾ ਵਜਾਉਣਾ ਆਉਂਦਾ, ਇਹ ਕੇਵਲ ਮਹਾਂਪੁਰਸ਼ਾਂ ਦੀ ਵਡਿਆਈ ਹੈ, ਜੋ ਚਰਨਾਂ ਦੀ ਤੋੜ ਬਖਸ਼ਿਸ਼ ਕਰਕੇ ਆਪ ਸੇਵਾ ਲੈ ਲੰਘ ਪੈਂਦੇ ਨੇ। ਆਓ, ਭਾਈ ਗੁਰਦਾਸ ਜੀ ਦਾ ਉਚਾਰਨ ਕੀਤਾ ਸ਼ਬਦ, ਹਉ ਤਿਸ ਕੋਲ ਘੁਮਾਇਆ, ਗੁਰਮਤ ਹਿਰਦੈ ਗਰੀਬੀ ਆਵਾ।
ਗੁਰਮਤਿ ਹਿਰਦੈ ਗਰੀਬੀ ਆਵਾ। ਕੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੇ ਜਪੋ ਹਾਂ
ਤਿਸ ਕੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੇ ਕੋਲ ਘੁਮਾਇਆ ਪਰ ਨਾਰੀ ਦੇ ਨੇੜੇ ਨਾ ਜਾਵੇ ਪਰ ਨਾਰੀ ਦੇ ਨੇੜੇ ਨਾ ਜਾਵੇ ਤਿਸ ਕੋਲ ਘੁਮਾਇਆ ਪਰ ਦਰਬੈਨੂੰ ਹੱਥ ਨਾ ਲਾਵੇ ਪਰ ਦਰਬੈਨੂੰ ਹੱਥ ਨਾ ਲਾਵੇ ਪਰ ਦਰਬੈਨੂੰ ਹੱਥ ਨਾ ਲਾਵੇ ਪਰ ਦਰਬੈਨੂੰ ਹੱਥ ਨਾ ਲਾਵੇ
ਹਾਂ ਤਿਸ ਕੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੇ ਜਪੋ
ਤਿਸ ਕੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ ਪਰ ਨਿੰਦਾ ਸੁਣ ਆਪ ਹਟਾਵੇ ਹੋ ਤਿਸ ਕੋਲ ਘੁਮਾਇਆ ਸਤਿਗੁਰ ਦਾ ਉਪਦੇਸ਼ ਕਮਾਵੇ ਸਤਿਗੁਰ ਦਾ ਉਪਦੇਸ਼ ਕਮਾਵੇ ਸਤਿਗੁਰ ਦਾ ਉਪਦੇਸ਼ ਕਮਾਵੇ ਸਤਿਗੁਰ ਦਾ ਉਪਦੇਸ਼ ਕਮਾਵੇ ਖੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ ਥੋੜਾ ਸਮੇਂ ਥੋੜਾ ਹੀ ਖਾਵੇ ਗੁਰਮੁਖ ਸੋਈ ਸਹਿਜ ਸਮਾਵੇ ਗੁਰਮੁਖ ਸੋਈ ਸਹਿਜ ਸਮਾ ਤਿਸ ਕੋਲ ਘੁਮਾਇਆ
ਗੁਰਮਤਿ ਹਿਰਦੈ ਕਰੀ ਪੀਆ ਜਪੋ ਹੋ ਤਿਸ ਕੋਲ ਘੁਮਾਇਆ ਗੁਰਮਤਿ ਹਿਰਦੈ ਕਰੀ ਪੀਆ
ਤਿਸ ਕੋਲ ਘੁਮਾਇਆ ਗੁਰਮਤਿ ਹਿਰਦੈ ਕਰੀ ਪੀਆ ਤਿਸ ਕੋਲ ਘੁਮਾਇਆ ਗੁਰਮਤਿ ਹਿਰਦੈ ਕਰੀ ਪੀਆ ਗੁਰਮਤਿ ਹਿਰਦੈ ਕਰੀ ਪੀਆ ਗੁਰਮਤਿ ਹਿਰਦੈ ਕਰੀ ਪੀਆ ਗੁਰਮਤਿ ਹਿਰਦੈ ਕਰੀ ਪੀਆ ਗੁਰਮਤਿ ਹਿਰਦੈ ਕਰੀ ਪੀਆ
ਗੁਰਮਤਿ ਹਿਰਦੈ ਕਰੀ ਪੀਆ
ਹਿਰਦੈ ਗਰੀਬੀਆਂ ਗੁਰਮਤਿ ਹਿਰਦੈ ਗਰੀਬੀਆਂ
ਤਿਸ ਕੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀਆਂ ਤਿਸ ਕੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀਆਂ
ਇਤਨੀ ਸੇਵਾ ਪ੍ਰਵਾਨ ਕਰਨੀ ਸ਼ਬਦ।